ਵੱਡੇ ਲੰਬੇ ਦੀਵਾਨ ਬੰਦ ਕਰ ਦਿੱਤੇ। ਵੱਡੇ ਲੰਬੇ ਦੀਵਾਨ ਬੰਦ ਕਰ ਦਿੱਤੇ। ਕਰਮ ਸਰ ਆ ਕੇ ਟੱਕੀ ਦੇ ਡੇਰੇ ਨਾਲੋਂ ਕਾਫੀ ਤਬਦੀਲੀਆਂ ਆਈਆਂ। ਕਰਮ ਯੋਗ ਰਾਜ ਯੋਗ ਅੰਦਰ ਬਦਲ ਗਿਆ। ਸੰਗਤਾਂ ਦੀ ਆਵਾਜਾਹੀ ਬਹੁਤ ਹੀ ਵੱਧ ਗਈ। ਹਰ ਸਮੇਂ ਮੇਲਾ ਰਹਿਣ ਲੱਗਾ। ਫਿਰ ਵੱਡੇ ਦੀਵਾਨਾਂ ਸਮੇਂ ਤਾਂ ਸੰਗਤਾਂ ਦਾ ਇੱਕ ਤੂਫਾਨ ਹੀ ਆ ਜਾਂਦਾ ਸੀ। ਤਿੰਨ ਵੱਡੇ ਦੀਵਾਨ ਟੱਕੀ ਅੰਦਰ ਦਿਨ ਰਾਤ ਹੀ ਰਹਿੰਦੇ ਸਨ। ਤਿੰਨ ਦਿਨ ਲੱਗਣ ਲੱਗ ਪਏ। ਦੁਨੀਆਂ ਦੇ ਨਾਲ ਹੀ ਬਾਹਰ ਨਹਿਰ ਕੰਢੇ ਇੱਕ ਤਰ੍ਹਾਂ ਮੇਲਾ ਹੀ ਲੱਗਣ ਲੱਗ ਪਿਆ। ਮੇਲੇ ਅੰਦਰ ਦੀਵਾਨ ਤੇ ਇੰਤਜ਼ਾਮ ਹਿੱਤ ਸੇਵਾਦਾਰ ਲਗਾਉਣੇ ਪਏ ਜੋ ਪਹਿਲਾਂ ਨਾਲੋਂ ਕਈ ਗੁਣਾ ਅਧਿਕ ਸਨ। ਲੰਗਰ ਪਕਾਉਣ ਤੇ ਤਿਆਰ ਕਰਾਉਣ ਦੀ ਜ਼ਿੰਮੇਵਾਰੀ ਛੋਟੇ ਸੰਤ ਜੀ ਮਹਾਰਾਜ ਦੀ ਸੀ। ਉਹਨਾਂ ਨੂੰ ਖੇਚਲ ਕਰਨੀ ਪੈਂਦੀ ਸੀ। ਇੱਕ ਵਾਰ 9 ਮਾਰਗ ਦੇ ਦੀਵਾਨ ਸਮੇਂ 3 ਦਿਨ ਲਗਾਤਾਰ ਦੀਵਾਨ ਰਿਹਾ। ਕੀਰਤਨ ਅਖੰਡ ਹੁੰਦਾ ਹੀ ਰਹਿੰਦਾ ਸੀ। ਵੱਡੇ ਸੰਤ ਜੀ ਮਹਾਰਾਜ ਰੋਜ਼ਾਨਾ ਹੀ 8 ਵਜੇ ਕੀਰਤਨ ਕਰਦੇ ਸਨ, ਪਰ ਹਾਜ਼ਰ ਸਾਰਾ ਹੀ ਦਿਨ ਤੇ ਰਾਤ ਰਹਿੰਦੇ ਸਨ। ਕੇਵਲ ਸੁਬਹਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਹਿੱਤ ਜਾਂ ਫਿਰ 2 ਸਮੇਂ ਪ੍ਰਸ਼ਾਦ ਚਾਹ ਆਦਿ ਛਕਣ ਹਿੱਤ ਹੀ ਜਾਂ ਕੁਝ ਸਮਾਂ ਆਰਾਮ ਲਈ ਲੈਂਦੇ ਸਨ। ਦੁਪਹਿਰ ਸਮੇਂ 1 ਵਜੇ ਜਾਂ ਫਿਰ 4 ਵਜੇ ਦੀਵਾਨ ਅੰਦਰ ਆ ਟਿਕਦੇ ਸਨ। ਫਿਰ ਸਾਰੀ ਰਾਤ ਹੀ ਚਲੋ ਚਲ ਕੀਰਤਨ ਚਲਦਾ ਹੀ ਰਹਿੰਦਾ। ਰਾਤ ਨੂੰ 7-8 ਵਜੇ ਤੋਂ 1 ਵਜੇ ਕਦੇ 2 ਵਜੇ ਤੱਕ ਆਪ ਕੀਰਤਨ ਕਰਦੇ। ਫਿਰ ਆਸਾ ਦੀ ਵਾਰ ਲਈ ਕਿਸੇ ਸੱਜਣ ਨੂੰ ਲਗਾ ਕੇ ਹੀ ਆਪ ਇਸ਼ਨਾਨ ਧਿਆਨ ਆਦਿਕ ਹਿੱਤ 4 ਵਜੇ ਤੱਕ ਵਿਸ਼ਰਾਮ ਸਥਾਨ ਨੂੰ ਚਲੇ ਜਾਂਦੇ ਸਨ। ਛੋਟੇ ਸੰਤ ਜੀ ਮਹਾਰਾਜ ਨੇ ਉਸ ਜੋੜ ਮੇਲੇ ਸਮੇਂ 3 ਦਿਨਾਂ ਵਿੱਚ 200 ਬੋਰੀ ਕਣਕ ਦਾ ਆਟਾ ਪਕਵਾਇਆ। ਉਸੇ ਹੀ ਹਿਸਾਬ ਨਾਲ ਦਾਲ ਦੇ ਦੇਗੇ ਤਿਆਰ ਕਰਵਾਏ ਤੇ ਹੱਸ ਕੇ ਫੁਰਮਾਇਆ ਸੀ, ਇਸੇ ਤਰ੍ਹਾਂ ਰਿਹਾ ਤਦ ਸਾਨੂੰ ਵੀ ਆਪਣੇ ਵਡੇਰਿਆਂ ਵਾਂਗ ਨੌਰੰਗਾਬਾਦ ਵਰਗੀਆਂ ਦੇਗਾਂ ਬਣਾਉਣੀਆਂ ਪੈਣਗੀਆਂ। ਜਿਨ੍ਹਾਂ ਵਿੱਚੋਂ 1 ਵਾਰੀ 50,000 ਸੰਗਤ ਹਿੱਤ ਦਾਲ ਤੇ 30,000 ਸੰਗਤ ਲਈ ਮਿੱਠੇ ਚੌਲ ਬਣ ਸਕਿਆ ਕਰਨ। ਉਸ ਸਾਲ 200 ਕੜਾਏ ਕੜਾ ਪ੍ਰਸ਼ਾਦ ਤਿਆਰ ਹੋਇਆ। 8 ਮਾਘ ਦੇ ਦਿਨ ਤੇ ਰਾਤ ਦੇ 12 ਵਜੇ ਤੱਕ ਲੰਗਰ ਦੇ ਸਿਰ ਪਰ ਛੋਟੇ ਮਹਾਰਾਜ ਆਪ ਸਰਪ੍ਰਸਤੀ ਕਰਦੇ ਰਹੇ। ਕੋਈ ਲੰਗਰ ਪਕਾਉਣ ਜਾਂ ਫਿਰ ਵਰਤਾਉਣ ਦੀ ਢਿੱਲ ਆਉਣ ਤੋਂ ਰੋਕਦਾ ਇਸ ਤੋਂ ਚੰਗਾ ਢੰਗ ਕਿਹੜਾ ਸੀ? ਪਰ ਇਸ 3 ਦਿਨਾਂ ਦੇ ਲਗਾਤਾਰ ਜਗਰਾਤੇ ਦੇ ਖਲੋਤੇ ਰਹਿਣ ਨੇ ਹਰ ਸਰੀਰ ਦੇ ਖਾਸ ਕਰ ਦੋਨਾਂ ਹੀ ਮਹਾਂਪੁਰਖਾਂ ਨੂੰ ਇੱਕ ਤਰ੍ਹਾਂ ਨਿਢਾਲ ਕਰ ਦਿੱਤਾ। 9 ਮਾਗ ਦੁਪਹਿਰ ਸਮੇਂ ਜਦੋਂ ਸੰਗਤਾਂ ਆਸਾ ਦੀਵਾਰ ਦੇ ਕੀਰਤਨ ਉਪਰੰਤ ਪ੍ਰਸ਼ਾਦ ਛਕ ਕੇ ਘਰ ਨੂੰ ਜਾ ਰਹੀਆਂ ਸਨ ਤਾਂ ਉਸ ਦਿਨ ਵੱਡੇ ਸੰਤ ਜੀ ਮਹਾਰਾਜ ਕੁਰਸੀ ਲਗਾ ਕੇ ਸੰਗਤਾਂ ਨੂੰ ਦਰਸ਼ਨ ਵੀ ਨਾ ਦੇ ਸਕੇ, ਕਿਉਂਕਿ ਉਹ ਇਤਨੇ ਥੱਕ ਗਏ ਸਨ ਕਿ ਬਾਹਰ ਆ ਸਕਣ ਦੀ ਸਰੀਰ ਵਿੱਚ ਸਮਰੱਥਾ ਹੀ ਨਹੀਂ ਰਹੀ ਸੀ। ਜਦੋਂ 3 ਦਿਨ ਬਾਅਦ ਸੰਤ ਜੀ ਮਹਾਰਾਜ ਵਿਰਾਜੇ ਤਦ 11 ਵਜੇ ਵਿਰਾਜ ਕੇ ਸਾਰਾ ਦਿਨ ਪ੍ਰਸ਼ਾਦ ਨਾ ਛਕ ਸਕੇ, ਨਾ ਹੀ ਚਾਹ ਪਾਣੀ ਹੀ ਛਕ ਸਕੇ, ਰਾਤ ਦੀ ਰੋਟੀ ਦਾ ਸਮਾਂ ਵੀ ਮਸਾਂ ਹੀ ਕੱਢਿਆ, ਫਿਰ ਵਿਰਾਜ ਗਏ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਭਿਆਸ ਸਮੇਂ ਵੀ ਉਹ ਕਾਫੀ ਮੁਸ਼ਕਲ ਵਿੱਚ ਹੀ ਰਹੇ। ਇਸ ਤਰ੍ਹਾਂ ਅਗਲਾ ਸਾਰਾ ਹੀ ਦਿਨ ਇਸ ਤਰੱਦਤ ਤੇ ਮੁਸ਼ਕਤ ਨੇ ਅਸਰ ਜਾਰੀ ਰੱਖਿਆ। ਸ਼ਾਮ ਸਮੇਂ ਮਾਲਿਸ਼ ਕਰਵਾਉਣੀ ਪਈ। ਸੁਬਹਾ ਸ਼ਾਮ ਹਰ ਸਮੇਂ ਹੀ ਇਹ ਤਕਲੀਫ ਨਾਲ ਹੀ ਰਹਿੰਦੀ। ਸੰਤ ਜੀ ਮਹਾਰਾਜ ਫੁਰਮਾਉਂਦੇ ਸਨ, ਇਸ ਦੀਵਾਨ ਨੇ ਸਾਨੂੰ ਚੇਤਾਵਨੀ ਦੇ ਦਿੱਤੀ ਕਿ ਇੱਕ ਰਸ ਬਿਰਤੀ ਰੱਖਣ ਵਾਲੇ ਸਾਧੂ ਦਾ ਲੰਬੇ ਦੀਵਾਨ ਕਰਨਾ ਬਰਤ ਤੋੜਨ ਦੇ ਬਰਾਬਰ ਹੈ। ਨਿਯਮਬੱਧ ਜੀਵਨ ਹੀ ਤਾਂ ਸੰਤਾਂ ਦੇ ਆਦਰਸ਼ਮਈ ਜੀਵਨ ਦਾ ਇੱਕ ਅੰਗ ਹੈ, ਪਰ ਜੇਕਰ ਇਹ ਬੰਧਨ ਹੀ ਟੁੱਟ ਜਾਏ ਤਦ ਜੀਵਨ ਹੀ ਬੇਅਰਥ ਹੋ ਕੇ ਰਹਿ ਜਾਂਦਾ ਹੈ। ਸੋ ਉਸੇ ਹੀ ਸਮੇਂ ਸੰਤ ਜੀ ਮਹਾਰਾਜ ਨੇ ਛੋਟੇ ਸੰਤ ਜੀ ਮਹਾਰਾਜ ਤੇ ਹੋਰ ਸਤਪੁਰਖਾਂ ਦੇ ਨਾਲ ਸਲਾਹ ਕਰਕੇ ਇਹ ਫੈਸਲਾ ਕੀਤਾ ਸੀ ਕਿ ਅੱਗੇ ਨੂੰ ਦੀਵਾਨ ਕੇਵਲ ਇੱਕੋ ਹੀ ਦਿਨ ਰਿਹਾ ਕਰੇਗਾ ਤੇ ਉਹ ਵੀ ਸਰਦੀਆਂ ਅੰਦਰ ਦੀਵਾਨ ਦਿਨ ਸਮੇਂ ਹੀ ਕੀਤੇ ਜਾਇਆ ਕਰਨਗੇ। ਰਾਤ ਦੇ ਦੀਵਾਨ ਹੋਣਗੇ ਪਰ ਅਸਲ ਦੀਵਾਨ ਦਿਨੇ ਹੀ ਕਰ ਲਏ ਜਾਇਆ ਕਰਨਗੇ। ਵੱਡੇ ਸੰਤ ਸਰਦੀਆਂ ਦੇ ਦੀਵਾਨਾਂ ਵਿੱਚ ਕੀਰਤਨ ਦਿਨ ਦੇ ਸਮੇਂ ਹੀ ਕਰਨਗੇ। ਇਹ ਫੈਸਲੇ ਦਾ ਅਸਰ ਧਾਰਮਿਕ ਤੌਰ ਪਰ ਹੀ ਉੱਤਮ ਹੀ ਹੋਇਆ, ਕਿਉਂਕਿ ਦੀਵਾਨ ਜੋ ਅਸਲ ਵਿੱਚ ਲੋਕਾਂ ਅੰਦਰ ਪ੍ਰੇਮ ਭਾਵਨਾ, ਸਤਸੰਗ ਤੇ ਉੱਤਮ ਗੁਣ ਧਾਰਨ ਕਰਨ ਹਿੱਤ ਕੀਤੇ ਜਾਂਦੇ ਹਨ, ਕਈ ਵਾਰੀ ਬਦੀਆਂ ਦੀ ਉਪਜ ਦਾ ਕਾਰਨ ਹੋ ਸਕਦੇ ਹਨ। ਜੋ ਸੰਤ ਜੀ ਮਹਾਰਾਜ ਨੇ ਜਿੱਥੇ ਵੱਡੇ ਦੀਵਾਨ ਲੰਬੇ ਸਮੇਂ ਹਿੱਤ ਬੰਦ ਕਰ ਦਿੱਤੇ, ਉੱਥੇ ਨਾਲ ਹੀ ਬਾਹਰ ਨਹਿਰ ਕੰਢੇ ਦੁਕਾਨਾਂ ਜੋ ਮੇਲੇ ਦੀ ਸ਼ਕਲ ਪੈਦਾ ਕਰ ਦਿੰਦੀਆਂ ਸਨ ਬੰਦ ਕਰਾ ਦਿੱਤੀਆਂ ਸਨ। संत जी महाराज ने एक दुकान बाहर आप बनवा दिती सी जो लोका लई प्रसाद आदक देन फिर वेले कुले जो सज्जन लंगर विच प्रसाद ना छकना चाहन उना लई सहूलत पैदा करन हित एह एक चंगा उद्दम करम ही समझिया गया। हुण वड्डे दीवान गुरु नानक साहिब जी दा जन्मदिन दसम पिता दा जन्मदिन ते संत अतर सिंह जी महाराज दा निज धाम जान दा दिवस मनाउण हित हन। रात समय दीवान जरूर सजदे हन पर रात नूं दीवान अंदर बारों उही सज्जण आउंदे सन जो सिर्फ कीर्तन जां महाराज दे विचार ही सुनन नूं आउंदे सन। ਭਾਵੇਂ ਉਹ ਰਾਤ ਸਮੇਂ ਕਾਫੀ ਦੂਰ ਤੋਂ ਲੁਧਿਆਣੇ ਤੇ ਪਟਿਆਲੇ ਤੋਂ ਬੱਸਾਂ ਤੇ ਟੈਕਸੀਆਂ ਲੈ ਕੇ ਆਉਂਦੇ ਸਨ ਤੇ ਕੀਰਤਨ ਖਤਮ ਹੋਣ ਤੇ ਉਸੇ ਹੀ ਸਮੇਂ ਨਾਲ ਹੀ ਗੱਡੀਆਂ ਲੈ ਕੇ ਘਰਾਂ ਨੂੰ ਵੀ ਚਲੇ ਜਾਂਦੇ ਸਨ। ਕੀਰਤਨ ਸਮੇਂ ਹਜ਼ਾਰਾਂ ਦੀ ਗਿਣਤੀ ਹੋਣ ਦੇ ਬਾਵਜੂਦ ਕੋਈ ਬੱਚਾ ਵੀ ਰੋਂਦਾ ਹੋਇਆ ਨਹੀਂ ਸੀ ਦਿਸਦਾ। ਹਰ ਸਮੇਂ ਲੋਕ ਸੰਤ ਜੀ ਮਹਾਰਾਜ ਦੀ ਵਿਆਖਿਆ ਤੇ ਕੀਰਤਨ ਹੀ ਸੁਣਨਾ ਪਸੰਦ ਕਰਦੇ ਸਨ। ਜਦੋਂ ਕੀਰਤਨ ਆਰੰਭ ਹੋ ਜਾਂਦਾ ਲੋਕਾਂ ਅੰਦਰ ਉਤਸ਼ਾਹ ਪ੍ਰੇਮ ਦੇ ਜਜ਼ਬੇ ਠਾਠਾਂ ਮਾਰਨ ਲੱਗ ਪੈਂਦੇ ਸਨ। ਹੱਲੇ ਦੇ ਕੀਰਤਨ ਸਮੇਂ ਸਾਰੀ ਹੀ ਸੰਗਤ ਜ਼ੋਰ ਲਗਾ ਕੇ ਕੀਰਤਨ ਕਰਦੀ ਸੀ। ਬਾਹਰ ਦੀ ਦੁਨੀਆਂ ਘੱਟੋ ਘੱਟ ਉਸ ਸਮੇਂ ਤੱਕ ਭੁੱਲ ਹੀ ਜਾਂਦੀ ਸੀ ਜਦੋਂ ਇਹ ਕੀਰਤਨ ਹੋ ਰਿਹਾ ਹੁੰਦਾ ਸੀ। ਇਹ ਸਤ ਸੰਗਤ ਤੇ ਸੰਤ ਦਰਸ਼ਨ ਦਾ ਲਾਭ ਸੀ ਜੋ ਲੱਖਾਂ ਸੰਗਤਾਂ ਹਰ ਸਮੇਂ ਪ੍ਰਾਪਤ ਕਰਦੀਆਂ ਸਨ।